ਸਾਰੇ ਭੈਣ ਭਰਾਵਾਂ ਨੂੰ ਜੈ ਸ਼੍ਰੀ ਜੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅਸੀਂ ਅੱਜ ਸਿੱਖਣ ਜਾ ਰਹੇ ਹਾਂ ਉਹ ਹੈ ਮੱਤੀ, ਉਹਦਾ 27 ਬਾਪ, ਉਹਦੀ 11 ਤੋਂ ਲੈ ਕੇ 31 ਅੱਜ ਤੱਕ। ਅਤੇ ਜੋ ਸਾਡਾ ਵਿਸ਼ਾ ਹੈ ਉਹ ਹੈ ਯੇਸੂ ਬਰਾਬਾਸ ਜਾਂ ਯੇਸੂ ਮਸੀਹ। ਜ਼ਿੰਦਗੀ ਵਿੱਚ ਅਸੀਂ ਜੋ ਚੋਣਾਂ ਕਰਦੇ ਹਾਂ ਉਹ ਮਾਇਨੇ ਰੱਖਦੀਆਂ ਹਨ। ਅਸੀਂ ਸਾਰਾ ਦਿਨ ਹਰ ਰੋਜ਼ ਚੋਣਾਂ ਕਰ ਰਹੇ ਹਾਂ ਅਤੇ ਉਹ ਮਾਇਨੇ ਰੱਖਦੀਆਂ ਹਨ। ਅਸੀਂ ਜੋ ਚੋਣਾਂ ਕਰਦੇ ਹਾਂ ਉਹ ਸਾਨੂੰ ਜ਼ਿੰਦਗੀ ਵਿੱਚ ਇੱਕ ਖਾਸ ਦਿਸ਼ਾ ਵੱਲ ਲੈ ਜਾਂਦੀਆਂ ਹਨ। ਭਾਵੇਂ ਉਹ ਖੁਰਾਕ ਜਾਂ ਕਸਰਤ ਬਾਰੇ ਚੋਣ ਕਰਨੀ ਹੋਵੇ, ਚਾਹੇ ਦੋਸਤਾਂ ਜਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹਨਾਂ ਦੇ ਬਾਰੇ ਚੋਣ ਕਰਨੀ ਹੋਵੇ, ਜਾਂ ਕਿ ਅਸੀਂ ਕੀ ਕਰਾਂਗੇ ਜਾਂ ਨਾ ਕਰਾਂਗੇ ਇਸ ਬਾਰੇ ਚੋਣ ਕਰਨੀ ਹੋਵੇ। ਇਹ ਚੋਣਾਂ ਹੌਲੀ ਹੌਲੀ ਜਿਹੜੀ ਸਾਡੀ ਜ਼ਿੰਦਗੀ ਨੂੰ ਆਕਾਰ ਦਿੰਦੀਆਂ ਹਨ। ਹਾਲਾਂਕਿ ਕੁਝ ਚੋਣਾਂ ਦਾ ਸਾਡੇ ਜੀਵਨ 'ਤੇ ਦੂਜਿਆਂ ਨਾਲੋਂ ਵਧੇਰੇ ਕੱਟੜ ਪ੍ਰਭਾਵ ਪੈਂਦਾ ਹੈ। ਇਸ ਲਈ ਚੋਣਾਂ ਅਸਥਾਈ ਹਨ ਅਤੇ ਕਈ ਚੋਣਾਂ ਜਿਹੜੀਆਂ ਉਹ ਸਦੀਵੀ ਹਨ। ਅੱਜ ਸਵੇਰੇ ਜਿਹੜਾ ਹਵਾਲਾ ਅਸੀਂ ਪੜ੍ਹਿਆ ਹੈ ਉਸ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਚੋਣ ਜਿਹੜੀ ਸਾਨੂੰ ਕਰਨੀ ਪੈਂਦੀ ਹੈ। ਇਹ ਯੇਸੂ ਬਰਾਬਾਸ ਜੋ ਇਸ ਦੁਨੀਆਂ ਦੇ ਰਾਜ ਨੂੰ ਦਰਸਾਉਂਦਾ ਹੈ ਅਤੇ ਯੇਸੂ ਮਸੀਹ ਜੋ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ ਵਿਚਕਾਰ ਇੱਕ ਚੋਣ ਹੈ। ਇਹ ਉਸ ਦਿਨ ਕੀਤੀ ਗਈ ਚੋਣ ਸੀ ਅਤੇ ਇਹ ਅੱਜ ਕੀਤੀ ਗਈ ਚੋਣ ਹੈ। ਮੁੱਖ ਪੁਜਾਰੀ ਅਤੇ ਬਜ਼ੁਰਗ ਪ੍ਰਭੂ ਯੇਸੂ ਮਸੀਹ ਦੇ ਆਲੇ ਦੁਆਲੇ ਦੇਸ਼ਦਰੋਹੀ ਦੇ ਦੋਸ਼ ਲਗਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸਨ, ਕਿਉਂਕਿ ਉਹ ਉਸ ਨੂੰ ਮਾਰਿਆ ਹੋਇਆ ਦੇਖਣਾ ਚਾਹੁੰਦੇ ਸਨ। ਹਾਲੀ ਦੇ ਹਫ਼ਤਿਆਂ ਵਿੱਚ ਅਸੀਂ ਉਸ ਨੂੰ ਗਸਮਨੀ ਵਿੱਚ ਜਾਂ ਯੇਸੂ ਮਸੀਹ ਨੂੰ ਗਸਮਨੀ ਵਿੱਚ ਸਾਰਾ ਦਿਨ ਉਹਨਾਂ ਦੁੱਖਾਂ ਦੇ ਲਈ ਪ੍ਰਾਰਥਨਾ ਕਰਦੇ ਦੇਖਿਆ ਜੋ ਉਹਦੇ ਸਾਹਮਣੇ ਸਨ। ਫਿਰ ਯਹੂਦਾ ਦੁਸ਼ਟ ਆਦਮੀਆਂ ਦੇ ਨਾਲ ਆਇਆ ਜੋ ਯੇਸੂ ਨੂੰ ਮਾਰਨਾ ਚਾਹੁੰਦੇ ਸਨ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਚੇਲੇ ਉਸ ਨੂੰ ਛੱਡ ਕੇ ਭੱਜ ਗਏ। ਉਹ ਉਸ ਨੂੰ ਮਹਾਂਪੁਜਾਰੀਆਂ ਦੇ ਘਰ ਵੱਲ ਖਿੱਚ ਕੇ ਲੈ ਗਏ। ਚੇਲੇ ਉਸ ਨੂੰ ਛੱਡ ਗਏ ਪਰ ਪਤਰਸ ਉਸ ਦੇ ਪਿੱਛੇ ਪਿੱਛੇ ਚੱਲ ਪਿਆ। ਮਹਾਂਪੁਜਾਰੀ ਦੇ ਘਰ ਦੇ ਅੰਦਰ ਜਿਵੇਂ ਕਿ ਝੂਠ ਬੋਲਿਆ ਗਿਆ ਸੀ, ਯੇਸੂ ਸੱਚ ਬੋਲਦਾ ਹੈ ਅਤੇ ਇਸ ਦਾ ਨਤੀਜਾ ਹਿੰਸਾ ਅਤੇ ਨਫ਼ਰਤ ਵਿੱਚ ਬਦਲ ਜਾਂਦਾ ਹੈ। ਬਾਹਰ ਵਿਹੜੇ ਵਿੱਚ ਜਿਵੇਂ ਕਿ ਸੱਚ ਬੋਲਿਆ ਗਿਆ ਸੀ, ਪਤਰਸ ਝੂਠ ਬੋਲਦਾ ਹੈ ਅਤੇ ਇਸ ਦਾ ਨਤੀਜਾ ਕੁੜੱਤਣ ਅਤੇ ਦੁੱਖ ਵਿੱਚ ਹੁੰਦਾ ਹੈ। ਯੇਸੂ ਨੇ ਸਰੀਰਕ, ਮੌਖਿਕ ਅਤੇ ਭਾਵਨਾਤਮਕ ਸ਼ੋਸ਼ਣ ਦੀ ਇੱਕ ਰਾਤ ਸਹਿ ਲਈ ਸੀ। ਉਸ ਨੂੰ ਉਸਦੇ ਆਪਣੇ ਹੀ ਇੱਕ ਵਿਅਕਤੀ ਦੁਆਰਾ ਧੋਖਾ ਦਿੱਤਾ ਗਿਆ ਸੀ ਅਤੇ ਬਾਕੀ ਸਾਰਿਆਂ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਉਹ ਗਸਮਨੀ ਦੇ ਬਾਗ ਵਿੱਚ ਉਸ ਕ੍ਰੋਧ ਦੇ ਪਿਆਲੇ ਨੂੰ ਪੀਣ ਦੀ ਪ੍ਰਕਿਰਿਆ ਵਿੱਚ ਸੀ ਜਿਸ ਲਈ ਉਹ ਦੁਖੀ ਸੀ ਅਤੇ ਉਹ ਇਕੱਲਾ ਹੀ ਉਸ ਭਿਆਨਕਤਾ ਦਾ ਸਾਹਮਣਾ ਕਰ ਰਿਹਾ ਸੀ ਜੋ ਉਸਦੇ ਅੱਗੇ ਸੀ। ਅਤੇ ਇਸ ਤਰ੍ਹਾਂ ਅਧਿਆਏ 27 ਆਇਤ 11 ਪ੍ਰਭੂ ਯੇਸੂ ਨੂੰ ਰਾਜਪਾਲ ਰੋਮੀ ਅਧਿਕਾਰੀਆਂ ਦੇ ਸਾਹਮਣੇ ਖੜਾ ਕੀਤਾ ਜਾਂਦਾ ਹੈ ਜਿਨ੍ਹਾਂ ਕੋਲ ਮੌਤ ਦੀ ਸਜ਼ਾ ਸੁਣਾਉਣ ਦੀ ਸ਼ਕਤੀ ਜਾਂ ਪਾਵਰ ਸੀ। ਯਹੂਦੀ ਅਧਿਕਾਰੀਆਂ ਨੇ ਆਪਣੇ ਆਪ ਨੂੰ ਸੋਚਿਆ, ਯੇਸੂ ਨੇ ਮਸੀਹਾ ਹੋਣ ਦਾ ਦਾਅਵਾ ਕੀਤਾ ਹੈ, ਆਓ ਉਸ ਨੂੰ ਇਨਕਲਾਬੀ ਗਤੀਵਿਧੀ ਲਈ ਦੋਸ਼ੀ ਠਹਿਰਾਈਏ। ਕੈਸਰ ਤੋਂ ਇਲਾਵਾ ਕੋਈ ਹੋਰ ਰਾਜਾ ਨਹੀਂ ਹੋ ਸਕਦਾ, ਆਓ ਉਸ ਨੂੰ ਪਿਲਾਤੋਸ ਕੋਲ ਲੈ ਚੱਲੀਏ। ਇਸ ਲਈ ਯੇਸੂ ਨੂੰ ਪਿਲਾਤੋਸ ਦੇ ਸਾਹਮਣੇ ਲਿਆਂਦਾ ਗਿਆ ਅਤੇ ਤੁਰੰਤ 11 ਆਇਤ ਸਾਨੂੰ ਦੱਸਦੀ ਹੈ ਕਿ ਪਿਲਾਤੋਸ ਨੇ ਉਸ ਨੂੰ ਪੁੱਛਿਆ, ਕੀ ਤੂੰ ਯਹੂਦੀਆਂ ਦਾ ਰਾਜਾ ਹੈ? ਯੇਸੂ ਨੇ ਕਿਹਾ, ਤੂੰ ਆਪ ਹੀ ਕਿਹਾ ਹੈ। ਇੱਕ ਥੋੜ੍ਹਾ ਜਿਹਾ ਰਹੱਸਮਈ ਜਵਾਬ ਜੋ ਪਿਲਾਤੋਸ ਨੂੰ ਦੱਸਦਾ ਹੈ ਕਿ ਉਹ ਇੱਕ ਰਾਜਾ ਹੈ ਪਰ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਨਾਲ ਉਹ ਸੋਚਦਾ ਹੈ। ਯਹੂਨਾ ਦੀ ਖੁਸ਼ਖਬਰ ਵਿੱਚ ਉਹ ਉਸ ਭੇਤ ਤੋਂ ਪਰਦਾ ਥੋੜ੍ਹਾ ਜਿਹਾ ਚੁੱਕਦਾ ਹੈ ਜੋ ਸਾਨੂੰ ਦੱਸਦਾ ਹੈ ਕਿ ਯੇਸੂ ਨੇ ਕਿਹਾ ਸੀ, ਮੇਰਾ ਰਾਜ ਇਸ ਦੁਨੀਆ ਦਾ ਨਹੀਂ ਹੈ। ਇਸ ਲਈ ਯੇਸੂ ਪਿਲਾਤੋਸ ਨੂੰ ਦੱਸ ਰਿਹਾ ਹੈ ਕਿ ਉਹ ਸੱਚਮੁੱਚ ਇੱਕ ਰਾਜਾ ਹੈ ਪਰ ਉਸ ਤਰੀਕੇ ਨਾਲ ਨਹੀਂ ਜਿਸ ਤਰ੍ਹਾਂ ਰਵਾਇਤੀ ਤੌਰ 'ਤੇ ਸੋਚਿਆ ਜਾਂਦਾ ਹੈ। ਉਸਦਾ ਰਾਜ ਇਸ ਦੁਨੀਆ ਦਾ ਰਾਜ ਨਹੀਂ ਹੈ। ਆਇਤ 12 ਸਾਨੂੰ ਦੱਸਦੀ ਹੈ ਕਿ ਭਾਵੇਂ ਯੇਸੂ ਨੇ ਪਿਲਾਤੋਸ ਨੂੰ ਜਵਾਬ ਦਿੱਤਾ ਜਿਵੇਂ ਕਿ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਉਸ 'ਤੇ ਦੋਸ਼ ਲਗਾਉਣੇ ਸ਼ੁਰੂ ਕੀਤੇ, ਯਿਸੂ ਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਚੁੱਪ ਰਿਹਾ। ਅਸੀਂ ਫਿਰ ਯਸ਼ਾਇਆ 53 ਬਾਪ ਦੀ ਇਸ ਭਵਿੱਖਬਾਣੀ ਦੀ ਪੂਰਤੀ ਦੇਖ ਰਹੇ ਹਾਂ ਕਿ ਜਿਸ ਦਾ ਅਸੀਂ ਕੁਝ ਹਫ਼ਤੇ ਪਹਿਲਾਂ ਜ਼ਿਕਰ ਕੀਤਾ ਸੀ, ਉਸ ਨੂੰ ਸਤਾਇਆ ਗਿਆ ਅਤੇ ਦੁਖੀ ਕੀਤਾ ਗਿਆ ਪਰ ਉਸਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਉਹ ਇੰਨੇ ਅੰਨੇ ਸਨ ਕਿ ਉਹ ਮਸੀਹਾ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਬਾਰੇ ਕਹੀ ਗਈ ਸਾਰੀ ਗੱਲ ਨੂੰ ਪੂਰਾ ਕਰਦੇ ਦੇਖ ਨਹੀਂ ਸਕਦੇ ਸੀ। ਪਿਲਾਤੁਸ ਉਸ ਦੀ ਚੁੱਪੀ 'ਤੇ ਹੈਰਾਨ ਹੈ। ਆਇਤ 13 ਅਤੇ 14, ਕੀ ਤੁਸੀਂ ਨਹੀਂ ਸੁਣਦੇ ਕਿ ਉਹ ਤੁਹਾਡੇ ਵਿਰੁੱਧ ਕਿੰਨੀਆਂ ਗੱਲਾਂ ਦੀ ਗਵਾਹੀ ਦਿੰਦੇ ਹਨ? ਪਰ ਉਸਨੇ ਯਿਸੂ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ, ਇੱਕ ਵੀ ਦੋਸ਼ ਦਾ ਨਹੀਂ। ਇਸ ਲਈ ਰਾਜਪਾਲ ਬਹੁਤ ਹੈਰਾਨ ਹੋਇਆ। ਮੇਰਾ ਮੰਨਣਾ ਆ ਕਿ ਉਸਦੀ ਹੈਰਾਨੀ ਇਸ ਤੱਥ ਦੇ ਕਾਰਨ ਸੀ ਕਿ ਚੁੱਪ ਰਹਿਣਾ, ਦੋਸ਼ਾਂ ਦਾ ਜਵਾਬ ਦੇਣ ਤੋਂ ਇਨਕਾਰ ਕਰਨਾ ਦੋਸ਼ੀ ਹੋਣ ਦੇ ਸਬੂਤ ਵਜੋਂ ਲਿਆ ਜਾ ਸਕਦਾ ਸੀ, ਜਾਂ ਹੋ ਸਕਦਾ ਹੈ ਕਿ ਉਹ ਇਸ ਗੱਲ 'ਤੇ ਪਰਹੇਜ਼ ਨਹੀਂ ਕਰ ਰਿਹਾ ਸਕਿਆ ਕਿ ਦੋਸ਼ ਕਿੰਨੇ ਕਮਜ਼ੋਰ ਸਨ, ਅਤੇ ਫਿਰ ਵੀ ਯਿਸੂ ਆਪਣੇ ਦੋਸ਼ੀਆਂ ਦੇ ਸਾਹਮਣੇ ਕਿੰਨਾ ਚੁੱਪ ਖੜ੍ਹਾ ਸੀ। ਹੋਰ ਇੰਜੀਲਾਂ ਪਿਲਾਤੁਸ ਨਾਲ ਇਸ ਮੁਲਾਕਾਤ ਨੂੰ ਥੋੜ੍ਹਾ ਜਿਹਾ ਪੇਸ਼ ਕਰਦੀਆਂ ਹਨ। ਪਿਲਾਤੁਸ ਯਿਸੂ ਨੂੰ ਹੈਰੋਦੇਸ ਦੁਆਰਾ ਮੁਕੱਦਮੇ ਲਈ ਭੇਜਦਾ ਹੈ, ਪਰ ਯਿਸੂ ਕੁਝ ਨਹੀਂ ਕਹਿੰਦਾ ਅਤੇ ਹੈਰੋਦੇਸ ਦੁਆਰਾ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ ਜਾਂਦਾ ਹੈ। ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਪਿਲਾਤੁਸ ਨੂੰ ਇਹ ਅਹਿਸਾਸ ਸੀ ਕਿ ਯਿਸੂ ਬੇਕਸੂਰ ਸੀ। ਦਰਅਸਲ ਯਹੂਨਾ ਦੀ ਇੰਜੀਲ ਵਿੱਚ ਅਸੀਂ ਦੇਖਦੇ ਹਾਂ ਕਿ ਯਿਸੂ ਨੇ ਅਸਲ ਵਿੱਚ ਪਿਲਾਤੁਸ ਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ, ਅਤੇ ਫਿਰ ਵੀ ਉਹ ਅਜੇ ਵੀ ਯਹੂਦੀ ਅਧਿਕਾਰੀਆਂ ਦੇ ਦਬਾਅ ਹੇਠ ਸੀ। ਪਿਲਾਤੁਸ ਇੱਕ ਰਸਤਾ ਲੱਭਣਾ ਸ਼ੁਰੂ ਕਰਦਾ ਹੈ ਯਿਸੂ ਨੂੰ ਰਿਹਾਅ ਕਰਨ ਦਾ, ਅਤੇ ਭੀੜ ਦੇ ਸਾਹਮਣੇ ਆਪਣਾ ਚਿਹਰਾ ਬਚਾਉਣ ਦੇ ਇੱਕ ਤਰੀਕੇ ਵਜੋਂ। ਆਇਤ 15 ਸਾਨੂੰ ਤਿਉਹਾਰ ਦੇ ਸਮੇਂ ਦੇ ਰਿਵਾਜ ਬਾਰੇ ਦੱਸਦੀ ਹੈ, ਜਿਸ ਵਿੱਚ ਭੀੜ ਦੁਆਰਾ ਚੁਣੇ ਗਏ ਕੈਦੀ ਨੂੰ ਰਿਹਾਅ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਉਹ ਇਸ ਨੂੰ ਇਸ ਮੁਸ਼ਕਲ ਰਾਜਨੀਤਿਕ ਸਥਿਤੀ ਤੋਂ ਬਾਹਰ ਨਿਕਲਣ ਦੇ ਤਰੀਕੇ ਵਜੋਂ ਵਰਤਦਾ ਹੈ ਜਾਂ ਲੈਂਦਾ ਹੈ। ਆਇਤ 19 ਸਾਨੂੰ ਦੱਸਦੀ ਹੈ ਕਿ ਜਦੋਂ ਉਹ ਅਜੇ ਨਿਆਂ ਦੀ ਗੱਦੀ 'ਤੇ ਸੀ ਤਾਂ ਉਸ ਦੀ ਪਤਨੀ ਨੇ ਉਸ ਨੂੰ ਸੁਨੇਹਾ ਭੇਜਿਆ, ਉਸ ਧਰਮੀ ਨਾਲ ਕੁਝ ਨਾ ਕਰ, ਕਿਉਂਕਿ ਮੈਂ ਅੱਜ ਸੁਪਨੇ ਵਿੱਚ ਉਸ ਕਰਕੇ ਬਹੁਤ ਦੁੱਖ ਚੱਲਿਆ ਹੈ। ਪਿਲਾਤੁਸ ਦੇ ਦਬਾਅ ਵੱਧ ਰਿਹਾ ਹੈ, ਇਸ ਲਈ ਉਹ ਬਰਾਬਾਸ ਨਾਮਕ ਇੱਕ ਕੈਦੀ ਨੂੰ ਬਾਹਰ ਕੱਢਦਾ ਹੈ। ਹੁਣ ਬਰਾਬਾਸ ਇੱਕ ਉਪਨਾਮ ਹੈ, ਇੱਕ ਦੂਜਾ ਨਾਮ, ਅਤੇ ਇਹ ਇੱਕ ਦੂਜਾ ਨਾਮ ਹੈ ਜੋ ਸਕੋਟਿਸ਼ ਜਾਂ ਆਇਰਿਸ਼ ਸੱਭਿਆਚਾਰ ਵਿੱਚ ਮੈਕਡੋਨਲਡ ਜਾਂ ਓ ਡੋਨਲਡ ਵਰਗਾ ਹੈ, ਜਿਸ ਦਾ ਅਰਥ ਹੈ ਦਾ ਪੁੱਤਰ, ਬਾਰ ਦਾ ਅਰਥ ਹੈ ਪੁੱਤਰ। ਤੁਹਾਨੂੰ ਯਾਦ ਹੋਵੇਗਾ ਕਿ ਪੀਟਰ ਦਾ ਪੂਰਾ ਨਾਮ ਸਾਈਮਨ ਬਾਰਸ ਸੀ, ਯੂਨਾ ਸਾਈਮਨ, ਯੂਨਾ ਦਾ ਪੁੱਤਰ, ਅਤੇ ਇਸ ਲਈ ਬਰਾਬਾਸ ਦੇ ਨਾਮ ਦਾ ਅਰਥ ਹੈ ਪਿਤਾ ਦਾ ਪੁੱਤਰ। ਕੀ ਇਹ ਬਹੁਤ ਹੈਰਾਨੀਜਨਕ ਨਹੀਂ ਹੈ ਕਿ ਉਸ ਦਿਨ ਚੁਣਨ ਦੇ ਲਈ ਪਿਤਾ ਦੇ ਪੁੱਤਰ ਸਨ? ਬਹੁਤ ਸਾਰੀਆਂ ਮੁੱਢਲੀਆਂ ਹੱਥ ਲਿਖਤਾਂ, ਖਾਸ ਕਰਕੇ ਸਿਰਿਆਈ ਹੱਥ ਲਿਖਤਾਂ ਅਤੇ ਅਰਮੀਨੀਆਈ ਹੱਥ ਲਿਖਤਾਂ ਸਾਨੂੰ ਦੱਸਦੀਆਂ ਹਨ ਕਿ ਬਰਾਬਾਸ ਦਾ ਪਹਿਲਾ ਨਾਮ ਯਿਸੂ ਸੀ, ਜਿਸ ਦਾ ਅਰਥ ਹੈ ਪਰਮੇਸ਼ੁਰ ਬਚਾਉਂਦਾ ਹੈ, ਪਰਮੇਸ਼ੁਰ ਬਚਾ ਕਰਦਾ ਹੈ। ਇਹ ਬਹੁਤ ਸੰਭਵ ਹੈ ਕਿਉਂਕਿ ਯਿਸੂ ਉਸ ਸਮੇਂ ਇੱਕ ਬਹੁਤ ਆਮ ਨਾਮ ਸੀ। ਇਸ ਲਈ ਇੱਥੇ ਪਿਲਾਤੁਸ ਭੀੜ ਨੂੰ ਇੱਕ ਵਿਕਲਪ ਪੇਸ਼ ਕਰਦਾ ਹੈ, ਯਿਸੂ ਬਰਾਬਾਸ ਪਿਤਾ ਦਾ ਪੁੱਤਰ ਅਤੇ ਯਿਸੂ ਮਸੀਹ ਪਿਤਾ ਦਾ ਪੁੱਤਰ ਵਿਚਕਾਰ ਇੱਕ ਜਿਹੜਾ ਆ ਚੋਣ ਪੇਸ਼ ਕਰਦਾ ਆ। ਤੁਸੀਂ ਦੇਖੋਗੇ ਕਿ ਬਰਾਬਾਸ ਉਹ ਮੋਟਾ ਨੱਕ ਵਾਲਾ ਪਾਤਰ ਨਹੀਂ ਸੀ ਜੋ ਅਸੀਂ ਬੱਚਿਆਂ ਦੇ ਈਸਾਈ ਕਾਰਟੂਨਾਂ ਵਿੱਚ ਦੇਖਦੇ ਹਾਂ, ਨਹੀਂ, ਉਹ ਇੱਕ ਹੁਨਰਮੰਦ ਰਾਜਨੀਤਿਕ ਜਾਨਵਰ ਸੀ। ਉਹ ਇੱਕ ਵਿਦਰੋਹੀ ਸੀ ਜੋ ਵਿਸ਼ਵਾਸ ਕਰਦਾ ਸੀ ਕਿ ਇਜ਼ਰਾਈਲ ਦੀ ਮੁਕਤੀ ਸਿਰਫ ਕੱਟੜਪੰਥੀ ਰਾਜਨੀਤਿਕ ਕਾਰਵਾਈ ਦੁਆਰਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹ ਰਾਜਨੀਤਿਕ ਅਤੇ ਫੌਜੀ ਤੌਰ 'ਤੇ ਰੋਮੀਆਂ ਨੂੰ ਉਖਾੜ ਕੇ ਇਜ਼ਰਾਈਲ ਦਾ ਮੁਕਤੀਦਾਤਾ ਬਣਨਾ ਚਾਹੁੰਦਾ ਸੀ। ਕੁਝ ਵਿਦਵਾਨ ਹਨ ਜੋ ਸੁਝਾਅ ਦਿੰਦੇ ਹਨ ਕਿ ਉਹ ਜ਼ੈਲੋਟ ਧੜੇ ਦਾ ਹਿੱਸਾ ਹੋ ਸਕਦਾ ਹੈ। ਉਸਦਾ ਇੱਕ ਰਾਜਨੀਤਿਕ ਟੀਚਾ ਸੀ ਅਤੇ ਉਹ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਿੰਸਾ ਦੀ ਵਰਤੋਂ ਕਰਨ ਲਈ ਤਿਆਰ ਸੀ। ਇਸਦਾ ਮਤਲਬ ਸੀ ਕਿ ਕਈ ਵਾਰ ਕਤਲ ਹੁੰਦਾ ਸੀ ਅਤੇ ਇਸਦਾ ਮਤਲਬ ਸੀ ਕਿ ਇਨਕਲਾਬ ਨੂੰ ਫੰਡ ਦੇਣ ਲਈ ਡਕੈਤੀ ਹੁੰਦੀ ਸੀ ਅਤੇ ਇਸ ਲਈ ਕੁਝ ਲੋਕਾਂ ਲਈ ਉਹ ਇੱਕ ਅੱਤਵਾਦੀ ਹੁੰਦਾ ਪਰ ਦੂਜਿਆਂ ਦੇ ਲਈ ਉਸ ਨੂੰ ਇੱਕ ਆਜ਼ਾਦੀ ਘੁਲਾਟੀਏ ਵਜੋਂ ਦੇਖਿਆ ਜਾਂਦਾ। ਇੱਕ ਵਿੱਚ ਤੁਹਾਡੀ ਉਮੀਦ ਰੱਖਣ ਲਈ, ਇੱਕ ਵਿੱਚ ਤੁਹਾਡਾ ਭਰੋਸਾ ਰੱਖਣ ਲਈ, ਇੱਕ ਜੋ ਇੱਕ ਫਰਕ ਲਿਆਉਣ ਵਾਲਾ ਸੀ। ਯਿਸੂ ਬਰਾਬਾਸ ਜਾਂ ਯਿਸੂ ਮਸੀਹ, ਜਿੱਥੋਂ ਤੱਕ ਸਾਡੀ ਆਤਮਿਕ ਕਿਸਮਤ ਦਾ ਸੰਬੰਧ ਹੈ, ਹਰ ਇੱਕ ਸਪੱਸ਼ਟ ਚੋਣ ਦਰਸਾਉਂਦਾ ਹੈ। ਹਰ ਇੱਕ ਵੱਖਰਾ ਰਾਜ ਅਤੇ ਉਸ ਰਾਜ ਵਿੱਚ ਦਾਖਲ ਹੋਣ ਦਾ ਇੱਕ ਵੱਖਰਾ ਤਰੀਕਾ ਦਰਸਾਉਂਦਾ ਹੈ। ਯਿਸੂ ਬਰਾਬਾਸ ਇਸ ਸੰਸਾਰ ਦੇ ਰਾਜ ਨੂੰ ਦਰਸਾਉਂਦਾ ਹੈ, ਭਾਵ ਇਸ ਸੰਸਾਰ ਵਿੱਚ ਮੁਕਤੀ ਲੱਭਣ ਦੀ ਕੋਸ਼ਿਸ਼ ਕਰਨਾ। ਤੁਸੀਂ ਮਨੁੱਖੀ ਯਤਨਾਂ ਅਤੇ ਮਨੁੱਖੀ ਸ਼ਕਤੀ ਰਾਹੀਂ ਇਸ ਰਾਜ ਵਿੱਚ ਪ੍ਰਵੇਸ਼ ਕਰਦੇ ਹੋ। ਯਿਸੂ ਮਸੀਹ ਪਰਮੇਸ਼ੁਰ ਦੇ ਰਾਜ ਨੂੰ ਦਰਸਾਉਂਦਾ ਹੈ, ਜਿਸ ਵਿੱਚ ਅਸੀਂ ਵਿਸ਼ਵਾਸ ਰਾਹੀਂ ਨਿਮਰਤਾ ਨਾਲ ਪ੍ਰਵੇਸ਼ ਕਰਦੇ ਹਾਂ। ਸਾਨੂੰ ਇਹ ਅਹਿਸਾਸ ਕਰਨ ਦੀ ਜ਼ਰੂਰਤ ਹੈ ਕਿ ਸਾਡੀ ਆਤਮਿਕ ਮੰਜ਼ਿਲ ਲਈ ਕੋਈ ਹੋਰ ਵਿਕਲਪ ਨਹੀਂ ਹੈ ਜਾਂ ਕੋਈ ਹੋਰ ਚੋਣ ਨਹੀਂ ਹੈ। ਹਰ ਵਿਅਕਤੀ ਜੋ ਕਦੀ ਵੀ ਜਿਉਂਦਾ ਹੈ, ਉਹ ਜਾਂ ਤਾਂ ਬਰਾਬਾਸ ਨਾਮਕ ਵਿਅਕਤੀ ਨੂੰ ਚੁਣੇਗਾ ਦੁਨੀਆ ਦਾ ਰਾਜ, ਜਾਂ ਮਸੀਹ ਨਾਮਕ ਵਿਅਕਤੀ ਨੂੰ ਪਰਮੇਸ਼ੁਰ ਦਾ ਰਾਜ ਨੂੰ ਚੁਣੇਗਾ। ਆਇਤ 17 ਪਿਲਾਤੋਸ ਭੀੜ ਨੂੰ ਚੀਕਦਾ ਹੈ ਜਾਂ ਕਹਿੰਦਾ ਹੈ, ਤੁਸੀਂ ਕਿਸ ਨੂੰ ਚਾਹੁੰਦੇ ਹੋ ਜੋ ਤੁਹਾਡੇ ਲਈ ਮੈਂ ਛੱਡ ਦਿਆਂ, ਬਰਾਬਾਸ ਜਾਂ ਯਿਸੂ ਜਿਸ ਨੂੰ ਮਸੀਹ ਕਿਹਾ ਜਾਂਦਾ ਹੈ? ਆਇਤ 21 ਬਰਾਬਾਸ ਉਹ ਚੀਕੇ, ਬਰਾਬਾਸ, ਅਸੀਂ ਬਰਾਬਾਸ ਚਾਹੁੰਦੇ ਹਾਂ, ਅਸੀਂ ਇਸ ਦੁਨੀਆ ਦਾ ਰਾਜ ਚਾਹੁੰਦੇ ਹਾਂ। ਦੋ ਵਾਰ ਉਸਨੇ ਉਹਨਾਂ ਨੂੰ ਪੁੱਛਿਆ ਅਤੇ ਦੋ ਵਾਰ ਉਹਨਾਂ ਨੇ ਜਵਾਬ ਦਿੱਤਾ। ਭੀੜ ਸ਼ਾਇਦ ਪਿਛਲੇ ਹਫ਼ਤੇ ਦੀ ਸ਼ਰਧਾਲੂ ਭੀੜ ਦੀ ਬਜਾਏ ਸਥਾਨਕ ਯਹੂਦੀ ਹੋਵੇਗੀ। ਇਹ ਵੀ ਸੰਭਵ ਹੈ ਕਿ ਮਹਾਂਸਭਾ ਉਹਨਾਂ ਲੋਕਾਂ ਨੂੰ ਭੀੜ ਵਿੱਚ ਹੋਣ ਲਈ ਉਤਸ਼ਾਹਿਤ ਕਰ ਰਹੇ ਉਹਨਾਂ ਦੇ ਅਨੁਕੂਲ ਹਨ। ਆਇਤ 22 ਅਤੇ 23 ਪਿਲਾਤੂਸ ਨੇ ਉਹਨਾਂ ਨੂੰ ਕਿਹਾ, ਫਿਰ ਮੈਂ ਯਿਸੂ ਨਾਲ ਕੀ ਕਰਾਂ ਜਿਸ ਨੂੰ ਮਸੀਹ ਕਿਹਾ ਜਾਂਦਾ ਹੈ? ਉਹਨਾਂ ਸਾਰਿਆਂ ਨੇ ਕਿਹਾ, ਉਸ ਨੂੰ ਸਲੀਬ ਦਿੱਤੀ ਜਾਵੇ। ਅਤੇ ਉਸਨੇ ਕਿਹਾ, ਕਿਉਂ, ਇਸਨੇ ਕੀ ਬੁਰਾਈ ਕੀਤੀ ਹੈ? ਪਰ ਉਹ ਹੋਰ ਵੀ ਉੱਚੀ ਕਹਿਣ ਲੱਗੇ, ਉਸ ਨੂੰ ਸਲੀਬ ਦਿੱਤੀ ਜਾਵੇ। ਮੁੱਖ ਪੁਜਾਰੀ ਅਤੇ ਬਜ਼ੁਰਗਾਂ ਨੇ ਭੀੜ ਨੂੰ ਮਨਾ ਲਿਆ, ਭੀੜ ਨੂੰ ਬਰਾਬਾਸ ਲਈ ਰੋੜਾ ਪਾਉਣ ਲਈ ਉਕਸਾਇਆ ਅਤੇ ਉਹਨਾਂ ਨੇ ਇਸਦਾ ਚੰਗਾ ਕੰਮ ਵੀ ਕੀਤਾ। ਉਹਨਾਂ ਨੇ ਉਹਨਾਂ ਨੂੰ ਇੰਨੇ ਕੁ ਕੁੱਟਿਆ ਕਿ ਜਦੋਂ ਪਿਲਾਤੂਸ ਖੜ੍ਹਾ ਹੋਇਆ ਅਤੇ ਆਪਣੇ ਹੱਥ ਧੋ ਕੇ ਐਲਾਨ ਕੀਤਾ ਕਿ ਉਹ ਇਸ ਆਦਮੀ ਦੇ ਖੂਨ ਤੋਂ ਬੇਕਸੂਰ ਹੈ ਅਤੇ ਉਹਨਾਂ ਨੂੰ ਦੱਸ ਰਿਹਾ ਸੀ ਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ, ਉਹ ਸਾਰੇ ਚੀਕ ਉੱਠੇ, ਉਸਦਾ ਖੂਨ ਸਾਡੇ ਅਤੇ ਸਾਡੇ ਬੱਚਿਆਂ ਉੱਤੇ ਹੋਵੇ। ਯਿਸੂ ਬਰਾਬਾਸ ਨੂੰ ਇਸ ਦੁਨੀਆ ਦੇ ਰਾਜ ਦਾ ਪਿੱਛਾ ਕਰਨ ਲਈ ਰਿਹਾ ਕੀਤਾ ਗਿਆ ਸੀ ਅਤੇ ਯਿਸੂ ਮਸੀਹ ਨੂੰ ਕੋੜੇ ਮਾਰਨ ਅਤੇ ਸਲੀਬ 'ਤੇ ਚੜਾਉਣ ਲਈ ਸੌਂਪਿਆ ਗਿਆ ਸੀ। ਅੱਜ ਸਵੇਰੇ ਮੈਂ ਜੋ ਚਾਹੁੰਦਾ ਹਾਂ ਕਿ ਅਸੀਂ ਇਸ ਬਾਰੇ ਥੋੜ੍ਹਾ ਹੋਰ ਸੋਚੀਏ ਕਿ ਯਿਸੂ ਬਰਾਬਾਸ ਅਤੇ ਯਿਸੂ ਮਸੀਹ ਵਿਚਕਾਰ ਇਸ ਚੋਣ ਦਾ ਅਸਲ ਵਿੱਚ ਕੀ ਅਰਥ ਹੈ, ਇਸ ਦੁਨੀਆ ਦੇ ਰਾਜ ਅਤੇ ਪਰਮੇਸ਼ੁਰ ਦੇ ਰਾਜ ਵਿਚਕਾਰ ਇਸ ਚੋਣ ਦਾ ਅਸਲ ਵਿੱਚ ਕੀ ਅਰਥ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਅਸੀਂ ਅਧਿਆਇ 27 ਦੇ ਵਰਤਾਂਤ ਵਿੱਚ ਪਾਏ ਜਾਣ ਵਾਲੇ ਕੁਛ ਪਾਤਰਾਂ ਨੂੰ ਦੇਖ ਕੇ ਇਹ ਕਰੀਏ। ਚੋਣ 1 ਯਿਸੂ ਬਰਾਬਾਸ ਜਾਂ ਯਿਸੂ ਜਾਂ ਪੈਸਾ। ਇਸ ਦੁਨੀਆ ਦਾ ਰਾਜ ਸਾਨੂੰ ਇੱਕ ਗੀਤ ਦੇ ਸ਼ਬਦਾਂ ਵਿੱਚ ਦੱਸਦਾ ਹੈ, ਇਹ ਪੈਸੇ ਬਾਰੇ ਹੈ, ਇਹ ਪੈਸਾ ਹੈ ਜੋ ਦੁਨੀਆ ਨੂੰ ਚਲਾਉਂਦਾ ਹੈ ਆਲੇ ਦੁਆਲੇ। ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਯਹੂਦਾ ਇਸਕਰੀਓਤੀ ਨੂੰ ਪੈਸੇ ਦੇ ਰੂਪ ਵਿੱਚ ਯਿਸੂ ਮਸੀਹ ਅਤੇ ਯਿਸੂ ਬਰਾਬਾਸ ਵਿੱਚੋਂ ਕਿਸੇ ਇੱਕ ਦੀ ਚੋਣ ਦਾ ਸਾਹਮਣਾ ਕਿਵੇਂ ਕਰਨਾ ਪਿਆ। ਉਹ ਪੈਸੇ ਨੂੰ ਪਿਆਰ ਕਰਦਾ ਸੀ, ਮੈਂ ਕੀ ਚੁਣਾਂਗਾ, ਯਿਸੂ ਜਾਂ ਪੈਸਾ? ਯਹੂਦਾ ਪੈਸੇ ਲਈ ਗਿਆ। ਅਸੀਂ ਜਾਣਦੇ ਹਾਂ ਕਿ ਉਹ ਇੱਕ ਗਬਨ ਕਰਨ ਵਾਲਾ ਸੀ, ਉਸਦਾ ਹੱਥ ਠੱਗੀ ਵਿੱਚ ਸੀ, ਪਰ ਤੁਹਾਨੂੰ ਯਿਸੂ ਨਾਲੋਂ ਪੈਸਾ ਚੁਣਨ ਲਈ ਚੋਰ ਬਣਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਬਰਾਬਾਸ ਲਈ ਚੋਰ ਚੋਣ ਕਰਨ ਲਈ ਯਿਸੂ ਨੂੰ ਪਿਆਰ ਕਰਨ ਨਾਲੋਂ ਆਪਣੇ ਪੈਸੇ ਨੂੰ ਜ਼ਿਆਦਾ ਪਿਆਰ ਕਰਨਾ ਪਵੇਗਾ। ਇੱਕ ਪੁਰਾਣਾ ਗੀਤ ਸੀ ਜੋ ਅਸੀਂ ਕਈ ਸਾਲ ਪਹਿਲਾਂ ਗਾਉਂਦੇ ਸੀ, ਮੈਂ ਚਾਂਦੀ ਜਾਂ ਸੋਨੇ ਨਾਲੋਂ ਯਿਸੂ ਨੂੰ ਪਸੰਦ ਕਰਾਂਗਾ। ਫਿਰ ਅਸੀਂ ਆਪਣਾ ਸਾਰਾ ਸਮਾਂ ਆਪਣੇ ਆਪ ਜਾਂ ਆਪਣੇ ਪਰਿਵਾਰ 'ਤੇ ਖਰਚ ਕਰਨ ਵਾਲੇ ਪੈਸੇ ਇਕੱਠੇ ਕਰਨ ਵਿੱਚ ਬਿਤਾਉਂਦੇ ਹਾਂ। ਸਾਡੇ ਵਿੱਚੋਂ ਕਿੰਨੇ ਕੁ ਲੋਕ ਹਨ ਆਪਣੇ ਪੈਸੇ ਇਕੱਠੇ ਕਰਨ ਦੇ ਟੀਚੇ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਨਿਵੇਸ਼ ਕਰਨ ਵਜੋਂ ਵੇਖਦੇ ਹਨ? ਸਾਡੇ ਵਿੱਚ ਕਿੰਨੇ ਕੁ ਲੋਕ ਆਪਣੇ ਆਪ ਨੂੰ ਰਾਜ ਲਈ ਦੌਲਤ ਪੈਦਾ ਕਰਨ ਵਾਲੇ ਵਜੋਂ ਦੇਖਦੇ ਹਨ। ਅਸੀਂ ਮਿਸ਼ਨ ਪ੍ਰੋਜੈਕਟਾਂ ਦਾ ਸਮਰਥਨ ਕਰਦੇ ਹਾਂ, ਅਸੀਂ ਬਾਈਬਲ ਅਨੁਵਾਦ ਦਾ ਸਮਰਥਨ ਕਰਦੇ ਹਾਂ, ਅਸੀਂ ਸਮਾਜ ਭਲਾਈ ਪ੍ਰੋਜੈਕਟਾਂ ਨੂੰ ਫੰਡ ਦਿੰਦੇ ਹਾਂ, ਅਸੀਂ ਆਪਣੇ ਸਥਾਨਕ ਚਰਚ ਨੂੰ ਬਣਾਉਂਦੇ ਹਾਂ। ਹਾਂ, ਯਾਤਰਾ ਦੌਰਾਨ ਬਹੁਤ ਸਾਰਾ ਪੈਸਾ ਹੈ, ਪਰ ਕੀ ਇਹ ਸਭ ਯੇਸੂ ਲਈ ਹੈ? ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਯੇਸੂ ਨੂੰ ਚੁਣਿਆ ਹੈ ਜਾਂ ਪੈਸਾ? ਡੇਵਿਡ ਪਵਲਿਨਸਨ ਕੋਲ ਐਕਸ ਰੇ ਸਵਾਲਾਂ ਦੀ ਇੱਕ ਦਿਲਚਸਪ ਸੂਚੀ ਹੈ। ਤੁਸੀਂ ਕੀ ਪਿਆਰ ਕਰ ਕਿਸ ਨੂੰ ਪਿਆਰ ਕਰਦੇ ਹੋ, ਯੇਸੂ ਜਾਂ ਪੈਸਾ? ਜੇ ਦੋਵੇਂ ਤਾਂ ਅਸਲ ਵਿੱਚ ਕ੍ਰਮ ਕੀ ਹੈ? ਤੁਸੀਂ ਕੀ ਚਾਹੁੰਦੇ ਹੋ, ਲਾਲਸਾ, ਇੱਛਾ, ਵਾਸਨਾ ਅਤੇ ਇੱਛਾ, ਅਤੇ ਤੁਸੀਂ ਇਹਨਾਂ ਵਿੱਚੋਂ ਕਿਸ ਇੱਛਾ ਦੀ ਸੇਵਾ ਅਤੇ ਪਾਲਣਾ ਕਰਨਾ ਚਾਹੁੰਦੇ ਹੋ? ਇਹ ਕਹਿਣਾ ਕਿ ਇੱਕ ਗੱਲ ਹੈ ਕਿ ਅਸੀਂ ਚਾਂਦੀ ਜਾਂ ਸੋਨੇ ਨਾਲੋਂ ਯੇਸੂ ਨੂੰ ਤਰਜੀਹ ਦਿੰਦੇ ਹਾਂ, ਪਰ ਜੇ ਅਸੀਂ ਆਪਣਾ ਸਾਰਾ ਸਮਾਂ ਚਾਂਦੀ ਜਾਂ ਸੋਨੇ ਦੇ ਪਿੱਛੇ ਬਿਤਾਉਂਦੇ ਹਾਂ ਤਾਂ ਇਹ ਕਾਫੀ ਖੋਖਲਾ ਹੈ ਕਿ ਨਹੀਂ? ਯਹੂਦਾ ਦੇ ਦੁਨੀਆ ਦਾ ਰਾਜ ਯਹੂਦਾ ਨੇ ਦੁਨੀਆ ਦਾ ਰਾਜ ਚੁਣਿਆ। ਉਸਨੇ ਬਰਾਬਾਸ ਨੂੰ ਚੁਣਿਆ, ਉਸਨੇ ਪੈਸਾ ਚੁਣਿਆ, ਅਤੇ ਇਸ ਨੇ ਉਸਨੂੰ ਮੌਤ ਅਤੇ ਵਿਨਾਸ਼ ਵੱਲ ਲੈ ਗਿਆ ਅਤੇ ਇਹ ਉਸਨੂੰ ਮੌਤ ਅਤੇ ਵਿਨਾਸ਼ ਵੱਲ ਲੈ ਗਿਆ। ਅਸੀਂ ਕੀ ਚੋਣ ਕਰਾਂਗੇ? ਚੋਣ ਦੋ, ਯੇਸੂ ਜਾਂ ਬਰਾਬਾਸ, ਯੇਸੂ ਜਾਂ ਧਰਮ? ਮੁੱਖ ਜਾਜਕਾਂ ਅਤੇ ਕਾਨੂੰਨ ਦੇ ਉਪਦੇਸ਼ਕਾਂ ਨੇ ਇਸ ਹਵਾਲੇ ਵਿੱਚ ਅਸਲ ਵਿੱਚ ਇਸ ਖੁਸ਼ਖਬਰੀ ਵਿੱਚ ਦਿਖਾਇਆ ਹੈ ਕਿ ਉਹਨਾਂ ਦਾ ਧਰਮ ਉਹਨਾਂ ਲਈ ਯੇਸੂ ਨਾਲੋਂ ਜ਼ਿਆਦਾ ਮਹੱਤਵਪੂਰਨ ਸੀ। ਉਹਨਾਂ ਨੂੰ ਯੇਸੂ ਜਾਂ ਬਰਾਬਾਸ, ਯੇਸੂ ਜਾਂ ਧਰਮ ਦੀ ਚੋਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਯੇਸੂ ਨੂੰ ਰੱਦ ਕਰਦੇ ਹਨ ਅਤੇ ਧਰਮ ਨੂੰ ਚੁਣਦੇ ਹਨ। ਜੇਕਰ ਤੁਸੀਂ ਮੱਤੀ ਦੀ ਖੁਸ਼ਖਬਰੀ ਵਿੱਚ ਸਾਡੇ ਅਧਿਐਨਾਂ 'ਤੇ ਵਿਚਾਰ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਅਧਿਆਇ 9 ਵਿੱਚ ਉਹ ਆਪਣੀ 9 ਵਿੱਚ ਉਹ ਆਪਣੀਆਂ ਵਰਤ ਰੱਖਣ ਦੀਆਂ ਰਸਮਾਂ ਚਾਹੁੰਦੇ ਸਨ ਨਾ ਕਿ ਯੇਸੂ। ਅਧਿਆਇ 12 ਵਿੱਚ ਉਹ ਆਪਣਾ ਸਬਤ ਚਾਹੁੰਦੇ ਸਨ ਨਾ ਕਿ ਯੇਸੂ। ਅਧਿਆਇ 15 ਵਿੱਚ ਉਹ ਆਪਣੇ ਧੋਣ ਅਤੇ ਆਪਣੀ ਸਫਾਈ ਚਾਹੁੰਦੇ ਸਨ ਨਾ ਕਿ ਯੇਸੂ। ਅਧਿਆਇ 15 ਉਹ ਸਤਹੀ ਸਵੈ ਧਾਰਮਿਕਤਾ ਚਾਹੁੰਦੇ ਸਨ ਨਾ ਕਿ ਮਸੀਹ ਦਿਲ ਦੀ ਧਾਰਮਿਕਤਾ ਜੋ ਯੇਸੂ ਨੂੰ ਜਾਣਨ ਤੋਂ ਆਉਂਦੀ ਹੈ। ਅਧਿਆਇ 23 ਉਹ ਮੂਸਾ ਦੀ ਕੁਰਸੀ 'ਤੇ ਬੈਠਣਾ ਚਾਹੁੰਦੇ ਸਨ ਨਾ ਕਿ ਯੇਸੂ ਦੇ ਪੈਰਾਂ ਕੋਲ। ਇਸ ਲਈ ਅਧਿਆਇ 27 ਵਿੱਚ ਜਦੋਂ ਉਹ ਪਰਮੇਸ਼ੁਰ ਦੇ ਮਸੀਹ ਨੂੰ ਫਾਂਸੀ ਦੇਣ ਲਈ ਲੈ ਜਾਂਦੇ ਹਨ ਤਾਂ ਉਹ ਯਕੀਨੀ ਬਣਾਉਣ ਬਾਰੇ ਚਿੰਤਿਤ ਹੁੰਦੇ ਹਨ ਕਿ ਯਹੂਦਾ ਦੇ ਖੂਨ ਦੇ ਪੈਸੇ ਵਿੱਚੋਂ ਕੋਈ ਵੀ ਮੰਦਰ ਦੇ ਖਜ਼ਾਨੇ ਵਿੱਚ ਨਾ ਜਾਵੇ। ਉਹਨਾਂ ਨੂੰ ਪਰਮੇਸ਼ੁਰ ਦੇ ਮਸੀਹ ਅਤੇ ਉਹਨਾਂ ਦੇ ਧਰਮ ਉਹਨਾਂ ਦੀਆਂ ਪਰੰਪਰਾਵਾਂ ਵਿੱਚੋਂ ਇੱਕ ਚੋਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਉਹ ਆਪਣਾ ਧਰਮ ਚੁਣਦੇ ਹਨ। ਉਹਨਾਂ ਨੇ ਬਰਾਬਾਸ ਨੂੰ ਚੁਣਿਆ। ਕੀ ਤੁਸੀਂ ਜਾਣਦੇ ਹੋ, ਅੱਜ ਵੀ ਅਜਿਹੇ ਲੋਕ ਹਨ ਜੋ ਯੇਸੂ ਨਾਲੋਂ ਆਪਣਾ ਧਰਮ ਚੁਣ ਰਹੇ ਹਨ। ਉਹ ਯੇਸੂ ਨਾਲੋਂ ਆਪਣਾ ਸੰਪਰਦਾਇ ਚੁਣਦੇ ਹਨ। ਉਹ ਯੇਸੂ ਨਾਲੋਂ ਆਪਣਾ ਧਰਮ ਸ਼ਾਸਤਰੀ ਦ੍ਰਿਸ਼ਟੀਕੋਣ ਚੁਣਦੇ ਹਨ। ਉਹ ਯੇਸੂ ਨਾਲੋਂ ਆਪਣੀ ਚਰਚ ਦੀ ਇਮਾਰਤ ਅਤੇ ਇਸ ਦਾ ਇਤਿਹਾਸ ਜ਼ਿਆਦਾ ਚਾਹੁੰਦੇ ਹਨ। ਉਹ ਯੇਸੂ ਨਾਲੋਂ ਆਪਣੀ ਈਸਾਈ ਪਰਿਵਾਰਕ ਵਿਰਾਸਤ ਜ਼ਿਆਦਾ ਚਾਹੁੰਦੇ ਹਨ। ਉਹ ਆਪਣੀ ਮੁਕਤੀ ਲਈ ਕੰਮ ਕਰਨਾ ਚਾਹੁੰਦੇ ਹਨ, ਇਸ ਨੂੰ ਕਮਾਉਣਾ ਚਾਹੁੰਦੇ ਹਨ ਅਤੇ ਇਸ ਦੇ ਹੱਕਦਾਰ ਹਨ। ਉਹ ਹਰ ਚੀਜ਼ ਨੂੰ ਨਿਯਮਾਂ ਦੇ ਇੱਕ ਸਮੂਹ ਤੱਕ ਸੰਗਠਿਤ ਅਤੇ ਨਿਯੰਤਰਿਤ ਕਰਨਾ ਚਾਹੁੰਦੇ ਹਨ ਜਿਨ੍ਹਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ ਅਤੇ ਫਿਰ ਸਭ ਕੁਝ ਠੀਕ ਹੋ ਜਾਵੇਗਾ। ਇਹ ਅਸਲ ਵਿੱਚ ਯੇਸੂ ਨਾਲੋਂ ਬਰਾਬਾਸ ਨੂੰ ਚੁਣਨਾ ਹੈ, ਇਹ ਯੇਸੂ ਨਾਲੋਂ ਧਰਮ ਨੂੰ ਚੁਣਨਾ ਹੈ। ਅਸੀਂ ਧਰਮ ਵਿੱਚ ਡੁੱਬੇ ਹੋ ਸਕਦੇ ਹਾਂ ਅਤੇ ਕਦੇ ਵੀ ਯੇਸੂ ਨੂੰ ਨਹੀਂ ਜਾਣ ਸਕਦੇ। ਅਸੀਂ ਇਸ ਜਗ੍ਹਾ ਦੀਆਂ ਇੱਟਾਂ ਵਿੱਚ ਬਣੇ ਹੋ ਸਕਦੇ ਹਾਂ ਪਰ ਫਿਰ ਵੀ ਯੇਸੂ ਨਾਲੋਂ ਬਰਾਬਾਸ ਨੂੰ ਚੁਣ ਸਕਦੇ ਹਾਂ। ਮੈਂ ਤੁਹਾਨੂੰ ਪੋਲਿਨਸਨ ਦੇ ਕੁਝ ਹੋਰ ਐਕਸ ਰੇ ਸਵਾਲ ਪੁੱਛਣ ਦਿੰਦਾ ਹਾਂ। ਤੁਸੀਂ ਆਪਣੀਆਂ ਉਮੀਦਾਂ ਕਿੱਥੇ ਰੱਖਦੇ ਹੋ? ਪੋਲਿਨਸਨ ਕਹਿੰਦਾ ਹੈ ਕਿ ਲੋਕ ਜੋਸ਼ ਨਾਲ ਉਹ ਪ੍ਰਾਪਤ ਕਰਨ ਦੀ ਕੁਰਬਾਨੀ ਦਿੰਦੇ ਹਨ ਜਿਸ ਦੀ ਉਮੀਦ ਕਰਦੇ ਹਨ। ਉਹ ਕੀ ਹੈ? ਕਿ ਤੁਸੀਂ ਊਰਜਾ ਨਾਲ ਕਿਸੇ ਧਰਮ ਜਾਂ ਚਰਚ ਜਾਂ ਸੇਵਕਾ ਦੀ ਸੇਵਾ ਕਰ ਸਕਦੇ ਹੋ ਜਾਂ ਕਿ ਤੁਸੀਂ ਯੇਸੂ ਦੀ ਸੇਵਾ ਕਰ ਰਹੇ ਹੋ? ਕੀ ਤੁਸੀਂ ਮਸੀਹ ਦੀ ਬਚਾਉਣ ਦੀ ਯੋਗਤਾ ਦੀ ਬਜਾਏ ਆਗਿਆ ਮੰਨਣ ਦੀ ਆਪਣੀ ਯੋਗਤਾ 'ਤੇ ਭਰੋਸਾ ਕਰ ਰਹੇ ਹੋ? ਕੀ ਤੁਸੀਂ ਇੱਕ ਚੰਗਾ ਵਿਅਕਤੀ, ਇੱਥੋਂ ਤੱਕ ਕਿ ਇੱਕ ਚੰਗਾ ਈਸਾਈ ਹੋਣ 'ਤੇ ਭਰੋਸਾ ਕਰ ਰਹੇ ਹੋ? ਕਿਸ ਦੀ ਕਾਰਗੁਜ਼ਾਰੀ ਮਾਇਨੇ ਰੱਖਦੀ ਹੈ? ਤੁਹਾਡੀ ਦੁਨੀਆ ਦੀ ਭਲਾਈ ਕਿਸ ਦੇ ਮੋਢਿਆਂ 'ਤੇ ਟਿਕੀ ਹੋਈ ਹੈ? ਕੀ ਇਹ ਤੁਹਾਡੀ ਆਪਣੀ ਕਾਰਗੁਜ਼ਾਰੀ ਹੈ ਜਾਂ ਮਸੀਹ ਦੀ ਕਾਰਗੁਜ਼ਾਰੀ? ਮੁੱਖ ਪੁਜਾਰੀਆਂ ਨੇ ਦੁਨੀਆ ਦਾ ਰਾਜ ਚੁਣਿਆ, ਉਹਨਾਂ ਨੇ ਬਰਾਬਾਸ ਨੂੰ ਚੁਣਿਆ, ਉਹਨਾਂ ਨੇ ਆਪਣਾ ਧਰਮ ਚੁਣਿਆ, ਅਸੀਂ ਕੀ ਚੋਣ ਕਰਾਂਗੇ? ਨੰਬਰ 3, ਯੇਸੂ ਬਰਾਬਾਸ ਜਾਂ ਯੇਸੂ ਜਾਂ ਕਰੀਅਰ? ਕਰੀਅਰ ਦੀ ਅਸਥਿਰਤਾ ਬਾਰੇ ਗੱਲ ਕਰੋ। ਪਹਿਲਾਂ ਤੂੰ ਜਾਣਦਾ ਸੀ ਕਿ ਕਰੀਅਰ ਦੀ ਅਸਥਿਰਤਾ ਕੀ ਹੈ। ਉਸਨੇ ਕਈ ਮਾੜੇ ਕੌਲ ਕੀਤੇ ਸਨ ਜਿਨ੍ਹਾਂ ਨੇ ਉਸਨੂੰ ਰੋਮ ਦੇ ਧਿਆਨ ਵਿੱਚ ਲਿਆਂਦਾ ਸੀ। ਉਹ ਸਮਰਾਟ ਦੇ ਨਿਸ਼ਾਨ ਨੂੰ ਉੱਚਾ ਚੁੱਕਦੇ ਹੋਏ ਯਰੂਸ਼ਲਮ 'ਚ ਫੌਜਾਂ ਨਾਲ ਮਾਰਚ ਕਰਦਾ ਸੀ, ਕੁਝ ਅਜਿਹਾ ਜੋ ਕਿਸੇ ਹੋਰ ਰਾਜਪਾਲ ਨੇ ਨਹੀਂ ਕੀਤਾ ਸੀ। ਯਹੂਦੀ ਆਬਾਦੀ ਦਾ ਵੱਡਾ ਅਪਮਾਨ ਕਰਨ ਲਈ ਯਹੂਦੀ ਆਪਣੇ ਧਰਮ ਦੇ ਕਾਰਨ ਨਿਸ਼ਾਨ 'ਤੇ ਤਸਵੀਰਾਂ ਨੂੰ ਨਫ਼ਰਤ ਕਰਦੇ ਸਨ। ਉਸਨੇ ਇੱਕ ਨਵੀਂ ਪਾਣੀ ਪ੍ਰਣਾਲੀ ਲਈ ਭੁਗਤਾਨ ਕਰਨ ਲਈ ਮੰਦਰ ਦੇ ਖਜ਼ਾਨੇ 'ਤੇ ਛਾਪਾ ਮਾਰਿਆ ਸੀ, ਅਤੇ ਹਾਲਾਂਕਿ ਯਹੂਦੀਆਂ ਨੂੰ ਨਵੀਂ ਪਾਣੀ ਪ੍ਰਣਾਲੀ ਪਸੰਦ ਸੀ, ਉਹ ਇਸ ਦਾ ਭੁਗਤਾਨ ਕਰਨ ਲਈ ਮੰਦਰ ਦੇ ਖਜ਼ਾਨੇ ਨੂੰ ਲੁੱਟਣ 'ਤੇ ਗੁੱਸੇ ਸਨ। ਪਿਲਾਤੁਸ ਇੱਕ ਰਾਜਨੀਤਿਕ ਨਿਯੁਕਤੀ ਸੀ ਅਤੇ ਉਹ ਕੁਝ ਹੱਦ ਤੱਕ ਨਾਜ਼ੁਕ ਸਥਿਤੀ ਵਿੱਚ ਸੀ। ਯਹੂਨਾ ਦੀ ਅੰਜੀਲ ਵਿੱਚ ਸਾਨੂੰ ਉਸ ਉਥਲ ਪੁਥਲ ਦਾ ਅਹਿਸਾਸ ਹੁੰਦਾ ਹੈ ਜਦੋਂ ਉਹ ਯੇਸੂ ਨੂੰ ਬੇਗੁਨਾਹ ਸਮਝਦਾ ਹੈ ਅਤੇ ਜਦੋਂ ਉਹ ਯੇਸੂ ਦੇ ਬ੍ਰਹਮਤਾ ਦੇ ਦਾਅਵੇ ਨਾਲ ਸਾਹਮਣਾ ਕਰਦਾ ਹੈ। ਉਹ ਯੇਸੂ ਨੂੰ ਰਿਹਾ ਕਰਨ ਲਈ ਬੇਤਾਬ ਹੈ, ਪਰ ਫਿਰ ਮੁੱਖ ਪੁਜਾਰੀ ਨੇ ਉਸ ਨੂੰ ਚੀਕਿਆ ਅਤੇ ਜੇ ਤੁਸੀਂ ਇਸ ਨੂੰ ਆਦਮੀ ਨੂੰ ਗਿਆਨ ਦਿੱਤਾ ਤਾਂ ਤੁਸੀਂ ਕੈਸਰ ਦੇ ਦੋਸਤ ਨਹੀਂ ਹੋ ਸਕਦੇ। ਜੇ ਕੋਈ ਰਾਜਾ ਹੋਣ ਦਾ ਦਾਅਵਾ ਕਰਦਾ ਹੈ ਉਹ ਕੈਸਰ ਦਾ ਵਿਰੋਧ ਕਰਦਾ ਹੈ। ਆਓ ਪਿਲਾਤੁਸ, ਤੁਸੀਂ ਕੈਸਰ ਦੇ ਪ੍ਰਤੀਨਿਧੀ ਹੋ, ਤੁਹਾਨੂੰ ਉਸ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਜਦੋਂ ਸੁਣਦਾ ਹੈ ਕਿ ਉਸ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਛੱਡ ਦਿੱਤਾ ਹੈ ਜੋ ਰਾਜਾ ਹੋਣ ਦਾ ਦਾਅਵਾ ਕਰਦਾ ਹੈ ਤਾਂ ਤੁਸੀਂ ਮੁਸੀਬਤ ਵਿੱਚ ਪੈ ਜਾਵੋਗੇ। ਪਿਲਾਤੁਸ ਨੇ ਆਪਣੀ ਰਾਜਨੀਤਿਕ ਸਥਿਤੀ ਬਾਰੇ ਸੋਚਿਆ, ਉਸਨੇ ਆਪਣੇ ਕਰੀਅਰ ਬਾਰੇ ਸੋਚਿਆ, ਉਸਨੇ ਸੋਚਿਆ ਕਿ ਮੈਨੂੰ ਹੋਰ ਕੀ ਚਾਹੀਦਾ ਹੈ, ਯੇਸੂ ਜਾਂ ਬਰਾਬਾਸ, ਯੇਸੂ ਜਾਂ ਕਰੀਅਰ। ਹਾਲਾਂਕਿ ਉਹ ਜਾਣਦਾ ਸੀ ਕਿ ਯੇਸੂ ਨਿਰਦੋਸ਼ ਹੈ, ਹਾਲਾਂਕਿ ਉਸਨੂੰ ਉਸਦੀ ਪਤਨੀ ਦੁਆਰਾ ਚੇਤਾਵਨੀ ਦਿੱਤੀ ਗਈ ਸੀ, ਫਿਰ ਵੀ ਜਦੋਂ ਯੇਸੂ ਜਾਂ ਕਰੀਅਰ ਦੀ ਚੋਣ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸਨੇ ਕਰੀਅਰ ਚੁਣਿਆ। ਤੁਸੀਂ ਜਾਣਦੇ ਹੋ ਕਿ ਕਈ ਵਾਰ ਸਾਨੂੰ ਇੱਕੋ ਚੋਣ ਦਾ ਸਾਹਮਣਾ ਕਰਨਾ ਪੈਂਦਾ ਹੈ, ਯੇਸੂ ਬਰਾਬਾਸ ਜਾਂ ਯੇਸੂ ਜਾਂ ਕਰੀਅਰ। ਤੁਸੀਂ ਕੀ ਭਾਲਦੇ ਹੋ? ਟੀਚਾ ਰੱਖਦੇ ਹੋ ਅਤੇ ਪਿੱਛਾ ਕਰਦੇ ਹੋ? ਕੀ ਇਹ ਇੱਕ ਉੱਚ ਤਨਖਾਹ ਹੈ, ਇੱਕ ਵੱਡਾ ਕਾਰੋਬਾਰ, ਇੱਕ ਹੋਰ ਵੀ ਵਧੀਆ ਸਿਰਲੇਖ? ਕੀ ਇਹ ਕੰਮ ਵਿੱਚ ਸਫਲਤਾ ਹੈ ਜਾਂ ਯੇਸੂ ਨੂੰ ਜਾਣਨਾ? ਸਾਡਾ ਮਨ ਆਪਣਾ ਜ਼ਿਆਦਾਤਰ ਸਮਾਂ ਕਿੱਥੇ ਬਿਤਾਉਂਦਾ ਹੈ? ਕੀ ਇਹ ਕੰਮ 'ਤੇ ਹੈ ਤਾਂ ਜਾਂ ਯੇਸੂ ਨਾਲ? ਤੁਸੀਂ ਕੰਮ 'ਤੇ ਬਿਤਾਉਂਦੇ ਸਾਰੇ ਘੰਟੇ ਦੇਖੋ। ਕੀ ਇਹ ਇਸ ਲਈ ਹੈ ਕਿਉਂਕਿ ਤੁਸੀਂ ਤੁਹਾਨੂੰ ਲੋੜ ਹੈ ਜਾਂ ਕਿਉਂਕਿ ਤੁਸੀਂ ਚਾਹੁੰਦੇ ਹੋ? ਇੱਥੇ ਮੈਨੂੰ ਗਲਤ ਨਾ ਸਮਝੋ, ਈਸਾਈਆਂ ਨੂੰ ਮਿਹਨਤੀ, ਵਚਨਬੱਧ ਕਰਮਚਾਰੀ, ਵਿਦਿਆਰਥੀ, ਕਾਰੋਬਾਰੀ ਲੋਕ ਹੋਣਾ ਚਾਹੀਦਾ ਹੈ। ਹਾਂ, ਸਾਨੂੰ ਚਾਹੀਦਾ ਹੈ, ਪਰ ਕਰੀਅਰ ਸਾਡੀ ਪਛਾਣ ਦਾ ਸਰੋਤ ਨਹੀਂ ਹੋਣਾ ਚਾਹੀਦਾ। ਇਹ ਉਹ ਥਾਂ ਨਹੀਂ ਹੈ ਹੋਣੀ ਚਾਹੀਦੀ ਜਿੱਥੇ ਸਾਡਾ ਭਰੋਸਾ ਹੋਵੇ, ਜਿੱਥੇ ਸਾਡੀ ਉਮੀਦ ਹੋਵੇ, ਜਿੱਥੇ ਸਾਡਾ ਭਰੋਸਾ ਹੈ। ਪਿਲਾਤੁਸ ਨੂੰ ਯੇਸੂ ਅਤੇ ਬਰਾਬਾਸ, ਯੇਸੂ ਅਤੇ ਕਰੀਅਰ ਵਿੱਚੋਂ ਇੱਕ ਦੀ ਚੋਣ ਕਰਨੀ ਪਈ, ਅਤੇ ਕਈ ਵਾਰ ਸਾਨੂੰ ਵੀ ਇਹੀ ਚੋਣ ਕਰਨੀ ਪੈਂਦੀ ਹੈ। ਸਾਡੀ ਜ਼ਿੰਦਗੀ ਵਿੱਚ ਨੰਬਰ 1 ਕੀ ਹੈ, ਯੇਸੂ ਜਾਂ ਨੌਕਰੀ? ਹੁਣ ਚੋਣ 4, ਯੇਸੂ ਬਰਾਬਾਸ ਜਾਂ ਯੇਸੂ ਜਾਂ ਖੇਡ? ਆਇਤ 27-31 ਭਿਆਨਕ ਆਇਤਾਂ ਹਨ, ਉਹਨਾਂ ਵੱਲ ਦੇਖੋ। ਫਿਰ ਰਾਜਪਾਲ ਦੇ ਸਿਪਾਹੀ ਯੇਸੂ ਨੂੰ ਰਾਜਪਾਲ ਦੇ ਮੁੱਖ ਦਫ਼ਤਰ ਵਿੱਚ ਲੈ ਗਏ ਅਤੇ ਉਹਨਾਂ ਨੇ ਸਾਰੇ ਬਟਾਲੀਅਨ ਅਤੇ ਉਸ ਦੇ ਸਾਹਮਣੇ ਇਕੱਠੀ ਕਰ ਲਈ ਅਤੇ ਉਹਨਾਂ ਨੇ ਉਸ ਨੂੰ ਉਤਾਰ ਦਿੱਤਾ ਅਤੇ ਉਸਦੇ ਉੱਤੇ ਇੱਕ ਲਾਲ ਚੋਗਾ ਪਾਇਆ ਅਤੇ ਕੰਢਿਆਂ ਦਾ ਤਾਜ ਗੁੰਦ ਕੇ ਉਸਦੇ ਸਿਰ ਉੱਤੇ ਰੱਖਿਆ ਅਤੇ ਉਸਦੇ ਸੱਜੇ ਹੱਥ ਵਿੱਚ ਇੱਕ ਕਾਨਾ ਦਿੱਤਾ ਅਤੇ ਉਸਦੇ ਅੱਗੇ ਗੋਡੇ ਟੇਕ ਕੇ ਉਹ ਉਸਦਾ ਮਜ਼ਾਕ ਉਡਾਉਂਦੇ ਰਹੇ ਹੋਏ ਕਿਹਾ, ਯਹੂਦਿਆਂ ਦੇ ਰਾਜਾ ਨਮਸਕਾਰ, ਅਤੇ ਉਹਨਾਂ ਨੇ ਉਸ ਉੱਤੇ ਥੁੱਕਿਆ ਅਤੇ ਕਾਨਾ ਲੈ ਕੇ ਉਸਦੇ ਸਿਰ ਉੱਤੇ ਮਾਰਿਆ, ਅਤੇ ਜਦੋਂ ਉਹ ਨੇ ਉਸਦਾ ਮਜ਼ਾਕ ਉਡਾਇਆ ਤਾਂ ਉਹਨਾਂ ਨੇ ਉਸ ਚੋਗੇ ਨੂੰ ਉਤਾਰ ਦਿੱਤਾ, ਉਸਦੇ ਆਪਣੇ ਕੱਪੜੇ ਪਾ ਦਿੱਤੇ ਅਤੇ ਉਸ ਨੂੰ ਸਲੀਬ 'ਤੇ ਚੜ੍ਹਾਉਣ ਲਈ ਲੈ ਗਏ। ਇਹ ਬੇਰਹਿਮ ਬਰਬਤਾ, ਇਹ ਭਿਆਨਕ ਬੇਰਹਿਮੀ ਦਿਨ ਲਈ ਸਿਪਾਹੀ ਦਾ ਖੇਡ ਸੀ। ਇਹ ਦੁਸ਼ਟਤਾ ਉਹਨਾਂ ਦੇ ਦਿਨ ਦਾ ਮਜ਼ਾ ਸੀ, ਉਹਨਾਂ ਦਾ ਮਨੋਰੰਜਨ ਸੀ। ਉਹ ਹੱਸ ਰਹੇ ਸਨ, ਉਹ ਕੋੜੇ ਮਾਰਨ ਦਾ ਹੁਕਮ ਦਿੱਤਾ ਗਿਆ ਸੀ, ਮਜ਼ਾਕ ਨਹੀਂ। ਉਹ ਸਮਾਂ ਬਿਤਾ ਰਹੇ ਸਨ, ਉਹ ਉਸਦਾ ਮਜ਼ਾਕ ਉਡਾ ਰਹੇ ਸਨ। ਇੱਥੇ ਉਹਨਾਂ ਨੂੰ ਯਿਸੂ ਜਾਂ ਬਰਾਬਾਸ, ਯਿਸੂ ਜਾਂ ਸਵੈ ਇੱਛੁਕ ਆਨੰਦ, ਯਿਸੂ ਜਾਂ ਆਨੰਦਵਾਦ, ਯਿਸੂ ਜਾਂ ਮਨੋਰੰਜਨ, ਯਿਸੂ ਜਾਂ ਮਨੋਰੰਜਨ ਵਿੱਚੋਂ ਇੱਕ ਦੀ ਚੋਣ ਦਾ ਸਾਹਮਣਾ ਕਰਨਾ ਪਿਆ। ਇੱਥੇ ਉਹਨਾਂ ਨੂੰ ਮਹਿਮਾ ਦੇ ਪ੍ਰਭੂ ਦਾ ਸਾਹਮਣਾ ਕਰਨਾ ਪਿਆ ਅਤੇ ਫਿਰ ਵੀ ਉਹ ਉਸਦਾ ਮਜ਼ਾਕ ਉਡਾਉਣਾ ਚਾਹੁੰਦੇ ਹਨ ਜਾਂ ਸਨ। ਉਸ ਦੀ ਨਿਰਦੋਸ਼ਤਾ ਨੂੰ ਪਛਾਣ ਸਕਦੇ ਸਨ, ਉਸ ਦੀ ਸਿੱਖਿਆ ਤੋਂ ਪ੍ਰੇਰਿਤ ਹੋ ਸਕਦੇ ਸਨ, ਉਹ ਉਸਦੇ ਨਾਲ ਸਤਿਕਾਰ ਨਾਲ ਪੇਸ਼ ਆ ਸਕਦੇ ਸਨ, ਪਰ ਮੌਜ ਮਸਤੀ ਕਰਨਾ, ਹੱਸਣਾ ਵਧੇਰੇ ਮਹੱਤਵਪੂਰਨ ਹਨ। ਸਾਡੇ ਲਈ ਕੀ ਜ਼ਿਆਦਾ ਮਹੱਤਵਪੂਰਨ ਹੈ, ਹੱਸਣਾ ਜਾਂ ਯਿਸੂ? ਅਸੀਂ ਯਿਸੂ ਲਈ ਕੀ ਅਸੀਂ ਯਿਸੂ ਲਈ ਜਿਉਂਦੇ ਹਾਂ ਜਾਂ ਸਾਡੀ ਖੁਸ਼ੀ ਨਾਲ ਭਰੀ ਆਨੰਦਵਾਦੀ ਖੋਜਾਂ ਨਾਲ? ਹੁਣ ਮੈਨੂੰ ਗਲਤ ਨਾ ਸਮਝੋ, ਮੈਂ ਇਹ ਨਹੀਂ ਕਹਿ ਰਿਹਾ ਕਿ ਸ਼ੌਂਕ, ਮਨੋਰੰਜਨ, ਖੇਡਾਂ ਅਤੇ ਬਾਕੀ ਸਭ ਕੁਝ ਗਲਤ ਹੈ। ਮੌਜ ਮਸਤੀ ਆਨੰਦ ਵਿੱਚ ਕੁਝ ਵੀ ਗਲਤ ਨਹੀਂ ਹੈ, ਉਹ ਅਕਸਰ ਪਰਮਾਤਮਾ ਵੱਲੋਂ ਚੰਗੇ ਤੋਹਫ਼ੇ ਹੁੰਦੇ ਹਨ। ਪਰ ਮੈਂ ਤੁਹਾਨੂੰ ਪੁੱਛਣ ਦਿੰਦਾ ਹਾਂ, ਤੁਹਾਨੂੰ ਜ਼ਿੰਦਗੀ ਵਿੱਚ ਕੀ ਪ੍ਰੇਰਿਤ ਕਰਦਾ ਹੈ? ਕੀ ਇਹ ਖੇਡ ਹੈ? ਕੀ ਇਹ ਵੀਕੈਂਡ 'ਤੇ ਇਸ ਨੂੰ ਜਿਉਂਦਾ ਹੈ? ਕੀ ਇਹ ਤੁਹਾਡੇ ਆਨੰਦਮਈ ਆਨੰਦ ਹਨ? ਤੁਹਾਡੀ ਜ਼ਿੰਦਗੀ ਨੂੰ ਕੀ ਪ੍ਰੇਰਿਤ ਕਰ ਰਿਹਾ? ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਕੀ ਹੈ? ਤੁਸੀਂ ਆਪਣਾ ਸਮਾਂ ਕਿੱਥੇ ਬਿਤਾਉਂਦੇ ਹੋ ਅਤੇ ਤੁਸੀਂ ਆਪਣਾ ਸਮਾਂ ਕਿਸ ਉੱਤੇ ਬਿਤਾਉਂਦੇ ਹੋ? ਸਾਡੇ ਸਾਹਮਣੇ ਯਿਸੂ ਜਾਂ ਬਰਾਬਾਸ ਦੀ ਚੋਣ ਹੈ, ਯਿਸੂ ਜਾਂ ਜ਼ਿੰਦਗੀ ਦਾ ਖੇਡ। ਉਸਦਾ ਉੱਤੇ ਮੌਜੂਦ ਹਰ ਕਿਸੇ ਨੂੰ ਯਿਸੂ ਬਰਾਬਾਸ, ਇਸ ਦੁਨੀਆਂ ਦਾ ਰਾਜਾ, ਜਾਂ ਯਿਸੂ ਮਸੀਹ, ਪਰਮੇਸ਼ਵਰ ਦੇ ਰਾਜ ਵਿੱਚ ਇੱਕ ਚੋਣ ਕਰਨ ਦੀ ਲੋੜ ਸੀ। ਕੁਝ ਲੋਕਾਂ ਲਈ ਇਹ ਯਿਸੂ ਅਤੇ ਪੈਸੇ, ਦੂਜਿਆਂ ਦੇ ਲਈ ਯਿਸੂ ਅਤੇ ਧਰਮ, ਦੂਜਿਆਂ ਲਈ ਯਿਸੂ ਅਤੇ ਕਰੀਅਰ, ਅਤੇ ਦੂਜਿਆਂ ਲਈ ਆਪਣੇ ਅਜੇ ਵੀ ਯਿਸੂ ਅਤੇ ਜ਼ਿੰਦਗੀ ਦਾ ਖੇਡ ਵਿਚਕਾਰ ਇੱਕ ਚੋਣ ਜਿਹੜੀ ਹੈ ਕਰਨੀ ਪੈ ਰਹੀ ਹੈ, ਚੋਣ ਕਰਨੀ ਪਈ ਅਤੇ ਅਜੇ ਅੱਜ ਵੀ ਹੁੰਦੀ ਹੈ। ਭੀੜ ਬਰਾਬਾਸ ਲਈ ਚੀਕ ਰਹੀ ਸੀ, ਜਿਵੇਂ ਕਿ ਅੱਜ ਬਹੁਤ ਸਾਰੇ ਲੋਕ ਕਰਦੇ ਹਨ। ਯਿਸੂ ਮਸੀਹ ਲਈ ਉਹਨਾਂ ਨੂੰ ਚੀਕਿਆ, ਉਸਨੂੰ ਸਲੀਬ ਦਿਓ, ਜਿਵੇਂ ਕਿ ਅੱਜ ਬਹੁਤ ਸਾਰੇ ਲੋਕ ਕਰਦੇ ਹਨ, ਜੋ ਆਪਣੇ ਸ਼ਬਦਾਂ ਨਾਲ ਨਹੀਂ ਪਰ ਆਪਣੇ ਕੰਮਾਂ ਨਾਲ ਉਸਨੂੰ ਸਲੀਬ 'ਤੇ ਚੜ੍ਹਾਉਂਦੇ ਹਨ। ਯਿਸੂ ਬਰਾਬਾਸ ਵਿਦਰੋਹੀ, ਕਾਤਲ, ਡਾਕੂ ਆਜ਼ਾਦ ਹੋ ਗਿਆ ਅਤੇ ਯਿਸੂ ਸਲੀਬ 'ਤੇ ਮਰ ਗਿਆ, ਜੋ ਬਰਾਬਾਸ ਲਈ ਤਿਆਰ ਕੀਤੀ ਗਈ ਸੀ। ਡੋਨਾਲਡ ਬੋਰਨਹਾਊਸ ਬਰਾਬਾਸ ਦੀ ਪ੍ਰਤੀਕਿਰਿਆ ਦੀ ਕਲਪਨਾ ਅਤੇ ਵਰਣਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਕਹਿੰਦਾ ਹੈ, ਬਰਾਬਾਸ ਨੇ ਆਪਣੇ ਹੱਥਾਂ ਦੀਆਂ ਹਥੇਲੀਆਂ ਵੱਲ ਦੇਖਿਆ ਹੋਣਾ ਅਤੇ ਸੋਚਿਆ ਹੋਣਾ ਕਿ ਜਦੋਂ 9 ਮਾਸ ਵਿੱਚੋਂ ਫੜਦੇ ਹੋਏ ਹੋਣ ਨਾਲ ਕਿਵੇਂ ਮਹਿਸੂਸ ਹੁੰਦਾ ਹੈ। ਉਸ ਨੂੰ ਸਲੀਬ ਉੱਤੇ ਚੜ੍ਹਾਏ ਗਏ ਮੌਤ ਦੇ ਦ੍ਰਿਸ਼ ਦਾ ਯਾਦ ਆਏ ਹੋਣਗੇ ਅਤੇ ਪੀੜਤਾਂ ਦੀ ਹੌਲੀ ਪੀੜਾ ਦੇ ਦਇਆਵਾਨ ਮੌਤ 'ਤੇ ਆਉਣ ਤੋਂ ਪਹਿਲਾਂ 1 ਜਾਂ 2 ਦਿਨ ਲਈ ਕਈ ਵਾਰ ਦੁੱਖ ਚੱਲਦੇ ਸਨ। ਜੇ ਉਸਨੇ ਜੇਲ੍ਹ ਵਿੱਚ ਕੋਈ ਹਥੌੜਾ ਸੁਣਿਆ ਹੁੰਦਾ ਤਾਂ ਉਹ ਜ਼ਰੂਰ ਜਾਗਿਆ ਹੋਣਾ ਚਾਹੀਦਾ ਸੀ। ਉਸਦੇ ਮਨ ਨੇ ਹਥੌੜਿਆਂ ਦੀ ਆਵਾਜ਼ ਦਾ ਅੰਦਾਜ਼ਾ ਲਗਾਇਆ ਹੋਣਾ ਹੈ, ਜੋ ਮੌਤ ਉਸਦੇ ਨੇੜੇ ਲਿਆਏਗੀ, ਅਤੇ ਫਿਰ ਉਸਦੀ ਜੇਲ੍ਹ ਵਿੱਚ ਉਸਨੇ ਭੀੜ ਦੀ ਅਸਪਸ਼ਟ ਬੁੜਬੁੜਾਈ ਸੁਣੀ, ਜੋ ਬਾਹਰ ਗਰਜ ਰਹੀ ਸੀ, ਜਿਵੇਂ ਕਿ ਪਰੇਸ਼ਾਨ ਸਮੁੰਦਰ ਦੀ ਬੁੜਬੁੜ ਸੀ। ਉਹ ਸੋਚਦਾ ਹੈ ਕਿ ਉਹ ਆਪਣਾ ਨਾਮ ਸੁਣਦਾ ਹੈ। ਉਹ ਦੱਸਦਾ ਹੈ ਕਿ ਗੁੱਸੇ ਨਾਲ ਚੀਕਾਂ ਹਨ ਅਤੇ ਉਸਦੇ ਦਿਲ ਵਿੱਚ ਡਰ ਉੱਠਦਾ ਹੈ। ਫਿਰ ਉਹ ਤਾਲੇ ਵਿੱਚ ਇੱਕ ਚਾਬੀ ਦੀ ਆਵਾਜ਼ ਸੁਣਦਾ ਹੈ ਅਤੇ ਇੱਕ ਜੇਲਰ ਉਸਦੇ ਕੋਲ ਆਉਂਦਾ ਹੈ ਅਤੇ ਉਸਨੂੰ ਉਸ ਜੰਜੀਰ ਤੋਂ ਛਡਾਉਂਦਾ ਹੈ ਜੋ ਉਸਦੇ ਆਲੇ ਦੁਆਲੇ ਜਕੜੀਆਂ ਹੋਈਆਂ ਸਨ, ਕਿਉਂਕਿ ਬਾਈਬਲ ਦੱਸਦੀ ਹੈ ਕਿ ਉਹ ਬੰਨਿਆ ਹੋਇਆ ਸੀ। ਉਸਨੇ ਸੋਚਿਆ ਹੋਣਾ ਹੈ ਕਿ ਉਸਦਾ ਸਮਾਂ ਆ ਗਿਆ ਹੈ, ਪਰ ਜੇਲਰ ਉਸਨੂੰ ਦਰਵਾਜ਼ੇ 'ਤੇ ਲੈ ਜਾਂਦਾ ਹੈ ਅਤੇ ਉਸਨੂੰ ਦੱਸਦਾ ਹੈ ਕਿ ਉਹ ਆਜ਼ਾਦ ਹੈ। ਫਿਰ ਬਰਾਬਾਸ ਨੂੰ ਬਚਾਇਆ ਗਿਆ ਅਤੇ ਯਿਸੂ ਮਸੀਹ ਦੀ ਕੀਮਤ 'ਤੇ ਯਿਸੂ ਮਸੀਹ ਨੇ ਸ਼ਾਬਦਿਕ ਤੌਰ 'ਤੇ ਉਸਦੀ ਜਗ੍ਹਾ ਲੈ ਲਈ। ਮੈਨੂੰ ਨਹੀਂ ਪਤਾ ਕਿ ਬਰਾਬਾਸ ਨੇ ਮਸੀਹ ਵਿੱਚ ਵਿਸ਼ਵਾਸ ਕੀਤਾ ਸੀ ਜਾਂ ਨਹੀਂ, ਪਰ ਸੱਚ ਇਹ ਹੈ ਕਿ ਬਰਾਬਾਸ ਜਾਣਦਾ ਸੀ ਕਿ ਸਰੀਰਕ ਅਰਥਾਂ ਵਿੱਚ ਬਦਲਵਾ ਪ੍ਰਾਸ਼ਚਿਤ ਕੀ ਹੁੰਦਾ ਹੈ। ਯਿਸੂ ਮਸੀਹ ਦੀ ਸਰੀਰਕ ਮੌਤ ਉਹ ਦੁਆਰਾ ਉਹ ਬਚ ਗਿਆ ਸੀ, ਯਿਸੂ ਉਸਦਾ ਬਦਲ ਬਣ ਗਿਆ ਸੀ। ਅਸੀਂ ਸਿਰਫ ਇਸੇ ਤਰ੍ਹਾਂ ਦੀ ਹੀ ਬਚ ਸਕਦੇ ਹਾਂ, ਯਿਸੂ ਦੁਆਰਾ ਸਾਡੀ ਜਗ੍ਹਾ ਲੈਣ ਦੁਆਰਾ, ਯਿਸੂ ਦੁਆਰਾ ਸਾਡੀ ਜਗ੍ਹਾ ਮਰਨ ਦੁਆਰਾ, ਯਿਸੂ ਦੁਆਰਾ ਸਾਡੇ ਪਾਪਾਂ ਦੀ ਕੀਮਤ ਚੁਕਾਉਣ ਦੁਆਰਾ, ਯਿਸੂ ਦੁਆਰਾ ਸਾਡੀ ਸਜ਼ਾ ਨੂੰ ਸਵੀਕਾਰ ਕਰਨ ਦੁਆਰਾ, ਯਿਸੂ ਦੁਆਰਾ ਸਾਨੂੰ ਆਪਣੀ ਧਾਰਮਿਕਤਾ ਦੇਣ ਦੁਆਰਾ। ਇਹ ਕੀ ਹੋਵੇਗਾ, ਇਹ ਕਦੋਂ ਹੋਵੇਗਾ? ਯਿਸੂ ਬਰਾਬਾਸ ਇਸ ਦੁਨੀਆਂ ਦਾ ਰਾਜਾ ਜਾਂ ਯਿਸੂ ਮਸੀਹ ਅਤੇ ਪਰਮੇਸ਼ਵਰ ਦਾ ਰਾਜ? ਆਮੀਨ।